तुमरे गुण क्या कहाँ मेरे सतगुरा। जब गुर बोले तब विषम होए जाए, हम जैसे अपराधी अवर कोई राखे। जैसे हम राख लिए सतगुरु छुड़ाए, निर्गुण राख लिया संतन का सदका। सतगुर ढाक लिया मोए पापी पड़दा। तेरा कीता जातो नहीं मैनू जोग की तोई। मैं निर्गुण यारे को गुण नाही, आपे तरस पयोई। तरस पया मेरा मत होई, सतगुर सज्जन मिलया। नानक नाम मिले ता जीवा, तन मन थी वै हरिया। सतनाम वाहे गुरु साहिब जी। आसा महला पंजवा, जहां पठाओ तै तै जाई। जो तुम दियो सोई सुख पाई, सदा चेरे गोविंद गुसाई। तुमरी कृपा ते त्रिपते अगाई रहाओ। तुमरा दिया पैनो खाई, तौ प्रसाद प्रभ सुखी वलाई। मन तन अंतर तुझे त्याई, तुमरे लवे न को लाई। कौ नानक नित एवै त्याई, गत होवै संतह लग पाई। कहो नानक नित एवै त्याई, गत होवै संतां लग पाई। वाहिगुरु जी का खालसा, वाहिगुरु जी की फतेह। प्यारी साध संगत जी, धन गुरु ग्रंथ साहिब सच्चे पातशाह महाराज जी की अपार कृपा दे नाल अज आपां उन्हां गुरमुखां दी महिमा सरवण करनी है, जेड़े सदा ही परमेश्वर वाहिगुरु दे चेले हन, सेवक हन। सरबत संगत रसना सफलियां करो जी, कृपा करके मगर मगर बोलण दी कृपालता करो जी। चेरे गोविंद गोसाई, सदा चेरे गोविंद गोसाई। चेरे गोविंद गोसाई, सदा चेरे गोविंद गोसाई। जपो चेरे गोविंद गोसाई, सदा चेरे गोविंद गोसाई। चेरे गोविंद गोसाई, सदा चेरे गोविंद गोसाई। बहुत धन भाग, बहुत वड्डी महाराज दी कृपा, जिन्हां नूं गुरु महाराज दे चेरे भाव सेवक चेले बन दा सुभाग प्राप्त हो गया। बहुतात रूप विच दुनिया ऐसी है जिहड़े गुरु महाराज दे दर नूं छड के बंदियां दे दर ते भटकदे फिरदे। मेहनत ज्यादी है, फल घट है, ना मात्र है। पर गुरु महाराज की सेवा जिस वेले कर लिए, हुणे हुणे रागी सिंह आपां नूं सरवण करा रहे सन, प्रभ घालिया किसे का एक तिल ना गवाई। जो भी किसे ने घाल कमालना, घाल कमाई सतगुरु जी दे दर ते कीती है, ਸੱਚੇ ਪਾਤਸ਼ਾਹ ਮਹਾਰਾਜ ਐਸੀ ਬਖਸ਼ਿਸ਼ ਕਰਦੇ ਨੇ, ਹਜ਼ੂਰ ਗਰੀਬ ਨਵਾਜ ਸਤਿਗੁਰੂ ਜੀ ਐਸੀ ਕਿਰਪਾ ਕਰਦੇ, ਕੀਤੀ ਹੋਈ ਘਾਲ ਕਮਾਈ ਜਿਹੜੀ ਆ ਉਹ ਕਦੀ ਵੀ ਵਿਅਰਥ ਨਹੀਂ ਜਾਂਦੀ ਹੈ। ਜਿਹੜੀ ਮਹਾਰਾਜ ਦੇ ਦਰ 'ਤੇ ਕੋਈ ਘਾਲਣਾ ਘਾਲਦਾ ਹੈ, ਸਤਿਗੁਰੂ ਪਾਤਸ਼ਾਹ ਜੀ ਉਸ 'ਤੇ ਅਪਾਰ ਬਖਸ਼ਿਸ਼ ਕਰਦੇ ਨੇ। ਰੱਬ ਘਾਲਿਆ ਕਿਸੇ ਕਾਇਕ ਤਿਲ ਨਾ ਗਵਾਈ। ਭਾਈ ਗੁਰਦਾਸ ਜੀ ਨੇ ਬਚਨ ਕੀਤੇ, ਕੋਈ ਮਨੁੱਖ ਸਤਿਗੁਰੂ ਨੂੰ ਛੱਡ ਕੇ ਬੰਦੇ ਦੇ ਦਰ 'ਤੇ ਖਲੋਤਾ, ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਹੁਕਮੀ ਬੰਦਾ ਹੋਏ ਕੈ ਨਿਤ ਉੱਠ ਜਾਏ ਸਲਾਮ ਕਰਨ ਦਾ। ਬੰਦੇ ਦੇ ਕੋਲ ਜਾ ਕਰਕੇ ਨਿਤ ਪ੍ਰਤੀ ਉੱਠ ਕੇ ਨਮਸਕਾਰ ਕਰਨੀ, ਉਹਨੂੰ ਮੱਥਾ ਟੇਕਣਾ ਔਰ ਉਹਦੇ ਹਮੇਸ਼ਾ ਭੈ ਦੇ ਵਿੱਚ ਰਹਿਣਾ ਹੈ। ਨੀਂਦ ਨਾ ਭੁੱਖ ਨਾ ਸੁੱਖ ਅਤੇ ਸੂਲੀ ਚੜਿਆ ਰਹੇ ਡਰੰਦਾ। ਉਹ ਜਿੰਨਾ ਚਿਰ ਤੱਕ ਬੰਦੇ ਦੇ ਦਰ 'ਤੇ ਖਲੋਤਾ ਇੱਕ ਤਰ੍ਹਾਂ ਸੂਲੀ ਚੜਿਆ ਹੋਇਆ, ਨਾ ਉਹਨੂੰ ਨੀਂਦ ਦੀ ਪਰਵਾਹ ਹੈ ਨਾ ਭੁੱਖ ਦੀ ਪਰਵਾਹ ਆ। ਇਹ ਸੋਚਦਾ ਜੇ ਮੈਂ ਆਪਣੀ ਡਿਊਟੀ 'ਤੇ ਸੌਂ ਗਿਆ, ਕੱਲ੍ਹ ਨੂੰ ਮਾਲਕ ਨੇ ਜਵਾਬ ਦੇ ਦੇਣਾ, ਜਾ ਚਲੇ ਜਾ, ਹੋਰ ਕੋਈ ਜੌਬ ਲੱਭ ਲਾ, ਤੇਰੇ ਵਾਸਤੇ ਇੱਥੇ ਕੰਮ ਨਹੀਂ ਹੈ। ਪਾਣੀ ਪਾਲਾ ਧੁੱਪ ਸਹਿ ਸਿਰ ਉੱਤੇ ਝੱਲ ਦੁੱਖ ਸਹੰਦਾ। ਉਹਨੂੰ ਬਾਹਰ ਸਨੋਹ ਵਿੱਚ ਵੀ ਕੰਮ ਕਰਨਾ ਪਵੇ ਉੱਥੇ ਵੀ ਕਰਦਾ, ਉਹ ਵਰਖਾ ਵੀ ਆਪਣੇ ਸਰੀਰ 'ਤੇ ਸਹਾਰਦਾ, ਉਹ ਧੁੱਪ ਵੀ ਆਪਣੇ ਸਰੀਰ 'ਤੇ ਸਹਾਰਦਾ, ਸਭ ਤਰ੍ਹਾਂ ਦੇ ਦੁੱਖਾਂ ਨੂੰ ਆਪਣੇ ਸਰੀਰ 'ਤੇ ਸਹਾਰ ਕੇ ਇਸ ਤਰ੍ਹਾਂ ਆਪਣਾ ਜੀਵਨ ਬਸਰ ਕਰਦਾ। ਜਿਹੜਾ ਮਨਮੁੱਖ ਬੰਦਾ ਕਿਸੇ ਬੰਦੇ ਦੇ ਦਰ 'ਤੇ ਨੌਕਰੀ ਕਰਦਾ, ਚਾਕਰੀ ਕਰਦਾ, ਫਿਰ ਇੱਥੇ ਹੀ ਬਸ ਨਹੀਂ। ਕਈ ਵਾਰ ਫੌਜ ਦੀ ਨੌਕਰੀ ਐਡੀ ਕਰੜੀ ਹੈ, ਮੈਦਾਨੇ ਜੰਗ ਵਿੱਚ ਜਿਸ ਵੇਲੇ ਜੂਝਣਾ ਪਵੇ ਅਤੇ ਉਸ ਵੇਲੇ ਜੇ ਪਿੱਛੇ ਮੁੜਦਾ ਆ ਤਾਂ ਵੀ ਮੌਤ, ਪਰ ਅੱਗੇ ਹੋ ਕੇ ਜੂਝਦਾ ਆ ਤਾਂ ਵੀ ਮੌਤ, ਹੱਠ ਕਰਕੇ ਉਹਨੂੰ ਲੜਨਾ ਪੈਂਦਾ ਅਤੇ ਮਰਨਾ ਪੈਂਦਾ। ਆਤਿਸ਼ਬਾਜੀ ਸਾਰ ਵੇਖ ਰਣ ਵਿੱਚ ਘਾਇਲ ਹੋਏ ਮਰੰਦਾ, ਜਿਸ ਵੇਲੇ ਮੈਦਾਨੇ ਜੰਗ ਦੇ ਵਿੱਚ ਜੂਝਦਾ ਘਾਇਲ ਹੋ ਕਰਕੇ ਮਰ ਜਾਂਦਾ, ਬਰਬਾਦ ਹੋ ਜਾਂਦਾ। ਪਰ ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਏ ਤੋਂ ਬਿਨਾਂ ਐਸੇ ਬੰਦੇ ਦਾ ਜਨਮ ਮਰਨ ਨਹੀਂ ਕੱਟਿਆ ਜਾਂਦਾ ਇੰਨੀ ਕਰੜੀ ਘਾਲਣਾ ਕਰਕੇ। ਗੁਰ ਪੂਰੇ ਬਿਨ ਜੂਨ ਭਵੰਦਾ, ਪੂਰੇ ਸਤਿਗੁਰੂ ਤੋਂ ਬਿਨਾਂ ਫਿਰ ਜੂਨਾਂ ਵਿੱਚ ਭਟਕਦਾ, ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਦੁਲਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਉ। ਇਸ ਸੰਸਾਰ ਵਿੱਚ ਦੁਨੀਆਂ ਵਿੱਚ ਰਹਿੰਦਿਆਂ ਜਿਸ ਵੇਲੇ ਉਹ ਮਰ ਜਾਵੇਗਾ, ਮੌਕੇ ਦੀ ਗੌਰਮੈਂਟ ਉਹਦੇ ਪਰਿਵਾਰ ਨੂੰ ਕੋਈ ਧਨ ਦੇ ਦੇਵੇਗੀ, ਕੋਈ ਪਲਾਟ ਦੇ ਦੇਵੇਗੀ, ਘਰ ਦੇ ਦੇਵੇਗੀ, ਉਹਦਾ ਉਹਨੂੰ ਕੋਈ ਲਾਭ ਨਾ ਹੋਇਆ ਮਰਨ ਤੋਂ ਬਾਅਦ ਵਿੱਚ। ਜੀਵਨ ਦੇ ਵਿੱਚ ਰਹਿੰਦਿਆਂ ਸੰਸਾ ਬਣਿਆ ਰਿਹਾ, ਦੁੱਖ ਬਣਿਆ ਰਿਹਾ, ਪਰ ਅੱਜ ਆਪਾਂ ਉਹਨਾਂ ਦੀ ਕਥਾ ਕਰਨ ਲੱਗੇ ਹਾਂ ਜਿਹੜਾ ਸਦਾ ਚੇਰੇ ਗੋਬਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਏ, ਜਿਹੜੇ ਸਦਾ ਹੀ ਪਰਮੇਸ਼ਰ ਦੇ ਚੇਲੇ ਨੇ, ਪਰਮੇਸ਼ਰ ਦੇ ਸੇਵਕ। ਇਹ ਗੱਲ ਵੱਖਰੀ ਹੈ ਕਿ ਪਰਮੇਸ਼ਰ ਦਾ ਸੇਵਕ ਬਣ ਲੱਗਿਆਂ ਸਮਾਂ ਲੱਗਦਾ ਹੈ, ਪਰ ਜੇ ਕਿਸੇ ਨੇ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਕੋਈ ਚੰਗਾ ਵੈਦ ਬਣਨਾ, ਕੋਈ ਚੰਗਾ ਕਾਰੀਗਰ ਬਣਨਾ, ਤਾਂ ਉਹਨੂੰ ਵੀ ਤਾਂ ਸਮਾਂ ਲਾਉਣਾ ਹੀ ਪੈਂਦਾ। ਇਸੇ ਤਰ੍ਹਾਂ ਜੇ ਕਿਸੇ ਨੇ ਸੇਵਕ ਦੀ ਪਦਵੀ ਪ੍ਰਾਪਤ ਕਰਨੀ ਹੈ, ਸਮਾਂ ਤਾਂ ਲੱਗਦਾ, ਪਰ ਜੇ ਕੋਈ ਇਸ ਪਾਸੇ ਕਦਮ ਰੱਖ ਲੈਂਦਾ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਮਨੁੱਖ ਤੋਂ ਦੇਵ ਤੇ ਬਣਾਉਣਾ ਔਰ ਬਣਨ ਲੱਗਿਆਂ ਕੁਝ ਸਮਾਂ ਨਹੀਂ ਲੱਗਦਾ, ਪਰ ਦੇਵ ਤੇ ਤੋਂ ਅੱਗੇ ਸੇਵਕ ਬਣ ਲੱਗਿਆਂ ਕੁਝ ਸਮਾਂ ਲੱਗਦਾ, ਕੁਝ ਟਾਈਮ ਲੱਗਦਾ, ਪਰ ਇੱਕ ਦਿਨ ਜਿੱਦਣ ਫਿਰ ਇਹ ਸੇਵਕ ਬਣ ਜਾਂਦਾ, ਸੇਵਕ ਦੀ ਪਦਵੀ ਦੱਸਦੇ ਨੇ, ਚੇਲੇ ਦੀ ਪਦਵੀ ਦੱਸਦੇ ਨੇ, ਸੇਵਕ ਕਹੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ, ਇਹ ਸੇਵਕ ਦੀ ਪਦਵੀ। ਜੇ ਸੁੱਖ ਮਿਲਿਆ ਉਹਦੇ ਵਿੱਚ ਵੀ ਆਨੰਦ ਹੈ, ਜੇ ਦੁੱਖ ਮਿਲਿਆ ਉਹਦੇ ਵਿੱਚ ਵੀ ਸੁੱਖ ਮੰਨਦਾ ਹੈ। ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਭੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਸੇਵਕ ਨੂੰ ਨਾ ਰਾਤ ਦੁਖੀ ਕਰ ਸਕਦੀ ਹੈ ਅਤੇ ਨਾ ਦਿਨ ਦੁਖੀ ਕਰ ਸਕਦਾ। ਸੇਵਕ ਨੂੰ ਗ੍ਰਿਸਤ ਜੀਵਨ ਵੀ ਦੁਖੀ ਨਹੀਂ ਕਰਦਾ, ਅਤੇ ਸੇਵਕ ਜੇ ਗ੍ਰਿਸਤ ਜੀਵਨ ਵਿੱਚ ਨਹੀਂ ਪ੍ਰਵੇਸ਼ ਤੇ ਤਾਂ ਵੀ ਆਨੰਦ ਵਿੱਚ। ਸੇਵਕ ਨੂੰ ਤੰਦਰੁਸਤੀ ਨੇ ਤਾਂ ਸੁੱਖ ਦੇਣਾ ਹੈ, ਪਰ ਚਰਜ ਬਾਤ ਪਰਾਲਬਧ ਕਰਕੇ ਸਰੀਰ ਨੂੰ ਕੋਈ ਜੇ ਬਿਮਾਰੀ ਵੀ ਲੱਗ ਜਾਵੇ ਤੇ ਤਾਂ ਵੀ ਉਹ ਦੁਖੀ ਨਹੀਂ ਹੁੰਦਾ। ਸੇਵਕ ਘਰ ਦੇ ਵਿੱਚ ਰਹਿੰਦਿਆਂ ਤਾਂ ਆਨੰਦ ਵਿੱਚ ਲੀਨ ਹੈ, ਪਰ ਸੇਵਕ ਨੂੰ ਲੋਹੇ ਦੇ ਪਿੰਜਰੇ ਵਿੱਚ ਵੀ ਕੈਦ ਕੀਤਾ ਜਾਵੇ ਤਾਂ ਵੀ ਦੁਖੀ ਨਹੀਂ ਹੁੰਦਾ। ਜਿਸ ਤਰ੍ਹਾਂ ਉਹ ਘਰ ਦੇ ਵਿੱਚ ਆ, ਉਸੇ ਆਨੰਦ ਦੇ ਨਾਲ ਉਹ ਜੇਲ੍ਹ ਦੇ ਵਿੱਚ ਬੈਠਾ ਹੁੰਦਾ। ਜਿਸ ਤਰ੍ਹਾਂ ਉਹ ਸੰਘਾਸਨ ਤੇ ਬੈਠਾ ਆਨੰਦ ਮਾਣਦਾ, ਉਸੇ ਤਰਤਾਂ ਤਰਤੱਤੀਆਂ ਤਵੀਆਂ ਤੇ ਬੈਠਿਆਂ ਵੀ ਆਨੰਦ ਮਾਣਦਾ। ਜੇ ਉਹਦੇ ਕੋਲ ਬਹੁਤ ਸਾਰੀ ਜ਼ਮੀਨ ਜਾਇਦਾਦ, ਜੇ ਉਹਦੇ ਕੋਲ ਕੀਮਤੀ ਘਰ ਆ ਜਾਵੇ, ਉਹਦੇ ਕੋਲ ਬਹੁਤ ਸਾਰਾ ਸੋਹਣਾ ਆ ਜਾਵੇ, ਫਿਰ ਤਾਂ ਉਹਨੂੰ ਸੁੱਖ ਮਿਲਦਾ ਹੀ ਮਿਲਦਾ ਹੈ। ਪਰ ਜੇ ਪਰਾਲਬਧ ਦੇ ਵਸ ਉਹਦੇ ਕੋਲ ਕੁਝ ਨਾ ਰਹੇ, ਫਿਰ ਵੀ ਉਹ ਦੁਖੀ ਨਹੀਂ ਹੁੰਦਾ। ਸੇਵਕ ਦੀ ਅਚਰਜ ਖੇਡਿਆ, ਹੁਕਮ ਬੂਝ ਪਰਮ ਪਦ ਪਾਈ। ਪਰਮੇਸ਼ੁਰ ਦੇ ਹੁਕਮ ਨੂੰ ਬੁੱਝਦਾ, ਪਰਮੇਸ਼ੁਰ ਦੇ ਹੁਕਮ ਨੂੰ ਸਮਝਦਾ। ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਜੋ ਕੁਝ ਹੁੰਦਾ ਹੋਣ ਦਿਓ, ਬਸ ਪਰਮੇਸ਼ੁਰ ਦੇ ਹੁਕਮ ਨੂੰ ਮੰਨਦਾ, ਉਹਨੂੰ ਕਹਿੰਦੇ ਸੇਵਕ। ਤੇ ਸੱਚ ਜਾਣਿਓ, ਸੇਵਕ ਦੇ ਕਾਰਜ ਪਰਮੇਸ਼ੁਰ ਜੀ ਆਪ ਕਰਦੇ ਨੇ, ਉਹਨੂੰ ਚਿੰਤਾ ਨਹੀਂ ਹੁੰਦੀ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕ ਕੀ, ਤਾਂ ਤਾਂ ਉੱਠ ਧਾਵੈ। ਸੇਵਕ ਕੋ ਨਿਗਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਇਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਆਸਾ ਮਹੱਲਾ ਪੰਜਵਾਂ, ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ। ਜਹਾਂ ਪਠਾਵੋ ਤੈਂ ਤੈਂ ਜਾਈ, ਜੋ ਤੁਮ ਦਿਓ ਸੋਈ ਸੁੱਖ ਪਾਈ। ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਨਾ, ਉਹਨਾਂ ਨੂੰ ਜਿੱਥੇ ਭੇਜੇ ਉੱਥੇ ਉਹ ਚਲੇ ਜਾਂਦੇ। ਕਈ ਬੰਦੇ ਕਹਿਣਗੇ, ਉੱਥੇ ਜਾ ਕੇ ਮੈਂ ਸੁਖੀ ਨਹੀਂ ਹੁੰਦਾ, ਉੱਥੇ ਜਾ ਕੇ ਮੈਨੂੰ ਦੁੱਖ ਮਿਲਦਾ, ਮੈਂ ਉਸ ਜਗ੍ਹਾ 'ਤੇ ਚਲੇ ਜਾਵਾਂ ਅਤੇ ਮੇਰਾ ਸਰੀਰ ਨਹੀਂ ਠੀਕ ਰਹਿੰਦਾ, ਇੱਥੇ ਰਹਾਂ ਅਤੇ ਮੈਂ ਠੀਕ ਰਹਿੰਦਾ, ਉੱਥੋਂ ਦਾ ਪਾਣੀ ਮੈਨੂੰ ਮੁਆਫਕ ਆ, ਇੱਥੋਂ ਦਾ ਪਾਣੀ ਮੈਨੂੰ ਨਹੀਂ ਮੁਆਫਕ ਹੈ। ਬਹੁਤਾਤ ਰੂਪ ਵਿੱਚ ਜਿਸ ਵੇਲੇ ਲੋਕਾਂ ਦੀਆਂ ਗੱਲਾਂ ਬਾਤਾਂ ਦਾ ਸਰਵੇ ਕਰੀਏ, ਅਤੇ ਇੰਡੀਆ ਦੇ ਵਿੱਚ ਜਿਹੜੇ ਉੱਥੇ ਰਹਿ ਰਹੇ ਨੇ, ਉਹ ਸੋਚਦੇ ਨੇ ਵੀ ਖੰਭ ਲੱਗੇ ਹੁਣ ਉੱਡ ਕੇ ਅਮਰੀਕਾ ਕਨੇਡਾ ਦੀ ਧਰਤੀ 'ਤੇ ਚਲੇ ਜਾਈਏ। ਜਿਸ ਵੇਲੇ ਇਹਨਾਂ ਵੀਰਾਂ ਭਰਾਵਾਂ ਦੇ ਅੰਦਰ ਨੂੰ ਫਰੁੱਲੀਏ, ਅਤੇ ਉਹ ਕਹਿੰਦੇ ਨੇ ਬੜਾ ਕੰਮ ਕਰਨਾ ਪੈਂਦਾ, ਬੜਾ ਕੰਮ ਕਰਨਾ ਪੈਂਦਾ, ਉੱਥੇ ਇੰਡੀਆ 'ਚ ਬੜੀ ਮੌਜ ਆ, ਉੱਥੇ ਬੜਾ ਸੁੱਖ ਆ, ਉੱਥੇ ਬੜਾ ਆਨੰਦ ਆ। ਸਵਾਲ ਪੈਦਾ ਹੁੰਦਾ, ਭਾਈ ਸਾਰੇ ਉੱਥੇ ਕਿਉਂ ਨਹੀਂ ਚਲੇ ਜਾਂਦੇ? ਇਹਦਾ ਜਵਾਬ ਇਹ ਆ ਵੀ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਕਈ ਵਾਰ ਐਸੇ ਲੋਕ ਜਿਹੜੇ ਇੰਡੀਆ ਦੀ ਧਰਤੀ 'ਤੇ ਰਹਿੰਦੇ ਨੇ, ਉਹਨਾਂ ਦਾ ਜੀ ਕਰਦਾ ਅਮਰੀਕਾ ਕਨੇਡਾ ਚਲੇ ਜਾਈਏ, ਪਰ ਪਰਮੇਸ਼ੁਰ ਦੀ ਖੇਡ ਅਚਰਜ ਇਹੋ ਹੀ ਆ ਨਾ। ਕਈ ਲੋਕ ਇਹ ਗੱਲ ਕਹਿਣਗੇ ਬਈ ਰੱਬ ਪਰਮੇਸ਼ੁਰ ਕਿੱਥੇ ਹੈ, ਕਿੰਨੇ ਵੇਖਿਆ? ਪਰਮੇਸ਼ੁਰ ਦੀ ਹੋਂਦ ਦਾ ਪਤਾ ਹੀ ਇਹਨਾਂ ਗੱਲਾਂ ਤੋਂ ਲੱਗਦਾ। ਕਈ ਕਹਿਣਗੇ ਇੱਥੇ ਬੜੇ ਦੁਖੀ ਆ, ਇੱਥੇ ਬਹੁਤ ਕੰਮ ਕਰਨਾ ਪੈਂਦਾ, ਇੱਥੇ ਬੜੇ ਬੱਝੇ ਆ, ਉੱਥੇ ਚਲੇ ਜਾਈਏ, ਕੋਈ ਕਾਰੋਬਾਰ ਕਰ ਲਈਏ। ਨਹੀਂ ਜਾਇਆ ਜਾਂਦਾ, ਮਨ ਉੱਥੇ ਵੱਜਦਾ, ਨਹੀਂ ਜਾਇਆ ਜਾਂਦਾ। ਇਹ ਰੱਬ ਦੀ ਹੋਂਦ ਦਾ ਪ੍ਰਤੀਕ ਆ। ਕਬੀਰ ਜੋ ਮੈਂ ਚਿਤਵੋ ਨਾ ਕਰੇ, ਕਿਆ ਮੇਰੇ ਚਿਤਵੇ ਹੋਏ। ਬੰਦਾ ਸਭ ਕੁਛ ਹੋਵੇ ਤੇ ਬੰਦੇ ਦੀ ਹਰੇਕ ਸੋਚ ਪੂਰੀ ਹੋਣੀ ਚਾਹੀਦੀ। ਕਹਿੰਦੇ ਨਹੀਂ, ਆਪਣਿਆਂ ਚਿਤਵਿਆ ਹਰ ਕਰੇ, ਜੋ ਮੇਰੇ ਚਿੱਤ ਨਾ ਹੋਏ। ਦੁਨੀਆਂ ਦੇ ਵਿੱਚ ਰਹਿੰਦਿਆਂ ਕੋਈ ਵੀ ਇੱਛਾ ਸਾਡੀ ਉਹ ਪੂਰੀ ਹੁੰਦੀ ਹੈ ਜਿਹੜੀ ਇੱਛਾ ਨਾਲ ਰੱਬ ਦੀ ਇੱਛਾ ਮੇਲ ਖਾ ਜਾਂਦੀ। ਆਪਾਂ ਆਮ ਤੌਰ 'ਤੇ ਕਹਿੰਦੇ ਹਾਂ ਮੇਰੀ ਇੱਛਾ ਪੂਰੀ ਹੋ। ਦਰਅਸਲ ਆਪਣੀ ਇੱਛਾ ਨਹੀਂ ਕੋਈ ਪੂਰੀ ਹੁੰਦੀ ਹੈ, ਜਿਹੜੀ ਇੱਛਾ ਨਾਲ ਵਾਹਿਗੁਰੂ ਦੀ ਇੱਛਾ ਮੇਲ ਖਾ ਜਾਵੇ ਉਹ ਪੂਰੀ ਹੈ, ਜਿਹੜੀ ਇੱਛਾ ਨਾਲ ਵਾਹਿਗੁਰੂ ਦੀ ਇੱਛਾ ਮੇਲ ਨਾ ਖਾਵੇ ਉਹ ਇੱਛਾ ਅਧੂਰੀ ਹੈ। ਕਬੀਰ ਜੋ ਮੈਂ ਚਿਤਵੋ ਨਾ ਕਰੇ ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿੱਤ ਨਾ ਹੋਏ। ਇਹ ਕੇਵਲ ਮਨ ਦੇ ਭਰਮ ਹਨ, ਕੋਈ ਦੇਸ਼ ਕਿਸੇ ਨੂੰ ਸੁਖੀ ਨਹੀਂ ਕਰ ਸਕਦਾ, ਕੋਈ ਮਨੁੱਖ ਕਿਸੇ ਨੂੰ ਸੁਖੀ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਵੀ ਜਿਹੜਾ ਸੇਵਕ ਆ ਉਹਨੂੰ ਹਰੇਕ ਥਾਂ 'ਤੇ ਸੁੱਖ ਹੈ, ਹਰੇਕ ਥਾਂ 'ਤੇ ਆਨੰਦ ਆ। ਕੰਮ ਤਾਂ ਕਰਨੇ ਪੈਣੇ ਆ ਪਰਿਵਾਰ ਨੂੰ ਚਲਾਉਣ ਵਾਸਤੇ, ਸਾਰੀ ਥਕਾਵਟ ਖਤਮ ਜੇ ਕਿਤੇ ਬਾਣੀ ਨਾਲ ਪਿਆਰ ਬਣ ਜਾਵੇ। ਹੁਣ ਭਗਤ ਨਾਮਦੇਵ ਜੀ ਕਿਤੇ ਥੋੜ੍ਹਾ ਕੰਮ ਕਰਦੇ ਸਨ, ਕਹਿੰਦੇ ਵੀ ਇੰਡੀਆ 'ਚ ਰਹਿਣ ਵਾਲੇ ਲੋਕ ਵਿਹਲੇ ਰਹਿੰਦੇ ਆ, ਪਰ ਸਾਰੇ ਤਾਂ ਨਹੀਂ ਨਾ ਵਿਹਲੇ ਰਹਿੰਦੇ। ਨਾਮਦੇਵ ਜੀ ਤਾਂ ਬਹੁਤ ਕੰਮ ਕਰਦੇ ਸਨ, ਘਰ ਵਿੱਚ ਗਰੀਬੀ ਦੀ ਹਾਲਤ, ਔਰ ਨਾਮਦੇਵ ਜੀ ਪਰਿਵਾਰ ਨੂੰ ਚਲਾਉਣ ਵਾਸਤੇ ਲੋਕਾਂ ਦੇ ਬਸਤਰ ਵੀ ਲਿਜਾ ਕੇ ਦਰਿਆ 'ਤੇ ਘਾਟ 'ਤੇ ਧੋਂਦੇ ਨੇ। ਭਗਤ ਨਾਮਦੇਵ ਜੀ ਚਾਦਰਾਂ ਵੀ ਛਾਪਦੇ ਨੇ, ਭਗਤ ਨਾਮਦੇਵ ਜੀ ਲੀੜੇ ਸਿਉਣ ਦਾ ਵੀ ਕੰਮ ਕਰਦੇ ਨੇ, ਕਿਉਂਕਿ ਇੱਕ ਤਾਂ ਛੀਬਿਆਂ ਦੇ ਵਿੱਚ ਲੀੜੇ ਆਦਿਕ ਸਿਉਣ ਦਾ ਜਿਹੜਾ ਆ ਇਹ ਸ਼ੁਰੂ ਤੋਂ ਕੀਤਾ ਆ, ਪਿਤਾ ਪੁਰਖੀ ਹੈ। ਪਰ ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਜਦੋਂ ਪਰਮੇਸ਼ਰ ਨਾਲ ਪਿਆਰ ਬਣ ਗਿਆ ਨਾ, ਫਿਰ ਆ ਕੰਮ ਕਰਨ ਦਾ ਵੀ ਦੁਨੀਆਂ ਦੇ ਸਾਨੂੰ ਬੜਾ ਨਜ਼ਾਰਾ ਆਉਂਦਾ। ਹੱਲੇ ਯਾਰਾਂ ਖੁਸ਼ ਖਬਰੀ, ਬਲ ਬਲ ਜਾਓ ਬਲ ਬਲ ਜਾਓ। ਕਹਿੰਦੇ ਨੀਕੀ ਤੇਰੀ ਵਿਗਾਰੀ, ਹੱਲੇ ਤੇਰਾ ਨਾਂ, ਤੇਰੀ ਵਿਗਾਰ ਵੀ ਬੜੀ ਚੰਗੀ ਹੈ, ਤੇਰਾ ਨਾਮ ਵੀ ਬੜਾ ਚੰਗਾ ਹੈ। ਤੇਰੇ ਨਾਮ ਦੀ ਤਾਕਤ ਨਾਲ ਨਾ ਅੱਕੀ ਦਾ ਆ ਨਾ ਥੱਕੀ ਦਾ, ਹਰੇਕ ਜਗ੍ਹਾ 'ਤੇ ਸੁੱਖ ਅਤੇ ਆਨੰਦ। ਗੱਲ ਸੇਵਕ ਦੀ ਚੱਲ ਰਹੀ ਸੀ, ਸੇਵਕ ਦਾ ਲੱਛਣ ਜਿੱਥੇ ਸਤਿਗੁਰੂ ਜੀ ਭੇਜਦੇ ਨੇ ਉੱਥੇ ਬੜੀ ਖੁਸ਼ੀ ਨਾਲ ਚਲੇ ਜਾਂਦਾ। ਜਹ ਪਠਾਵੋ ਤੈ ਤੈ ਜਾਈ, ਜੋ ਤੁਮ ਦਿਓ ਸੋਈ ਸੁੱਖ ਪਾਈ। ਜਿੱਥੇ ਵੀ ਸੇਵਕ ਨੂੰ ਭੇਜਿਆ ਜਾਂਦਾ ਉੱਥੇ ਜਾਂਦਾ ਬੜੀ ਖੁਸ਼ੀ ਨਾਲ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆ ਕੇ ਇੱਕ ਗੋਂਦੇ ਨਾਮ ਦੇ ਖੱਤਰੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਕਾਫੀ ਜ਼ਮੀਨ ਦਾ ਮਾਲਕ ਹਾਂ, ਪਰ ਉੱਥੇ ਜਿਸ ਵੇਲੇ ਪਿੰਡ ਵਸਾਉਣ ਦਾ ਯਤਨ ਕਰੀਦਾ, ਘਰ ਬਣਾਉਣ ਦਾ ਯਤਨ ਕਰੀਦਾ, ਤਾਂ ਉਸ ਵੇਲੇ ਕਾਮਯਾਬੀਆਂ ਨਹੀਂ ਮਿਲਦੀਆਂ। ਉਸ ਵੇਲੇ ਕਈ ਅਵਗਤਰੂਆਂ, ਕੋਈ ਭੂਤ ਪ੍ਰੇਤ ਮਹਿਸੂਸ ਹੁੰਦਾ ਆ ਵੀ ਇਹੋ ਜਿਹੀਆਂ ਵਾਧਾ ਇਹੋ ਜਿਹੀਆਂ ਰੁਕਾਵਟਾਂ ਖੜੀਆਂ ਕਰਦੇ ਨੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਤੇ ਇਸ ਵੇਲੇ ਆਪਣੇ ਸਪੁੱਤਰਾਂ ਨੂੰ ਬਾਬਾ ਦਾਤੂ ਜੀ ਨੂੰ ਆਖਿਆ, ਬਾਬਾ ਦਾਸੂ ਜੀ ਨੂੰ ਆਖਿਆ, ਦੋਵਾਂ ਨੇ ਜਵਾਬ ਦੇ ਦਿੱਤਾ। ਮਹਾਰਾਜ ਇੱਥੇ ਖੰਡੂਰ ਸਾਹਿਬ ਵਸਦੀ ਰਸਦੀ ਜਗ੍ਹਾ ਹੈ, ਦੂਰੋਂ ਦੂਰੋਂ ਲੋਕ ਆਉਂਦੇ ਨੇ, ਕਿਹੜਾ ਉੱਥੇ ਦਰਿਆ ਦੇ ਕਿਨਾਰੇ 'ਤੇ ਜਾ ਕੇ ਬੈਠੇਗਾ, ਕਿਹੜਾ ਉੱਥੇ ਭੂਤਾਂ ਪ੍ਰੇਤਾਂ ਵਾਲੀ ਧਰਤੀ ਵਿੱਚ ਵਾਸਾ ਕਰੇਗਾ। ਅਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਇਸ਼ਾਰਾ ਕੀਤਾ, ਕਹਿੰਦੇ ਪੁਰਖਾ ਤੁਸੀਂ ਜਾਓ ਅਤੇ ਜਾ ਕੇ ਨਗਰ ਵਸਾਓ। ਧੰਨ ਗੁਰੂ ਅਮਰਦਾਸ ਨੇ ਉਸ ਵੇਲੇ ਬਚਨ ਕੀਤੇ, ਜੈ ਬੈਸਾਲੋ ਤੈ ਬੈਸਾਂ ਸਵਾਮੀ, ਜੈ ਭੇਜੈ ਤੈ ਜਾ, ਤੁਸੀਂ ਮੈਨੂੰ ਜਿੱਥੇ ਬਿਠਾਓਗੇ ਮੈਂ ਉੱਥੇ ਬੈਠਣ ਵਾਸਤੇ ਤਿਆਰ ਹਾਂ, ਤੁਸੀਂ ਜਿੱਥੇ ਮੈਨੂੰ ਭੇਜੋਗੇ ਮੈਂ ਉੱਥੇ ਹੀ ਜਾਣ ਵਾਸਤੇ ਤਿਆਰ ਹਾਂ। ਇਹ ਸੇਵਕ ਦਾ ਜੀਵਨ, ਗੋਇੰਦਵਾਲ ਗੋਬਿੰਦਪੁਰੀ ਸਮਝਲਿਆ ਨਤੀਰ ਬਿਪਾਸ ਬਣਾਇਓ, ਗਯੋ ਦੁੱਖ ਦੂਰ ਬਰਖਨ ਕੋ, ਸੋ ਗੁਰੂਮੁਖ ਦੇਖ ਗਰੂ ਸੁਖ ਪਾਇਓ। ਜਿਸ ਤਰ੍ਹਾਂ ਪਰਮੇਸ਼ਰ ਦੀ ਪੁਰੀ ਹੁੰਦੀ ਹੈ, ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਨਗਰ ਵਸਾ ਦਿੱਤਾ। ਜੋ ਤੁਮ ਦਿਓ ਸੋਈ ਸੁਖ ਪਾਈ, ਜੋ ਵੀ ਪਰਮੇਸ਼ਰ ਵਾਹਿਗੁਰੂ ਜੀ ਦਿੰਦੇ ਨੇ ਉਹਦੇ ਵਿੱਚ ਹੀ ਸੁੱਖ ਮੰਨਦੇ ਹਨ। ਜੇ ਪਰਮੇਸ਼ਰ ਅਮੀਰੀ ਦੇ ਦੇਣ ਉਹਦੇ ਵਿੱਚ ਸੁੱਖ, ਜੇ ਪਰਮੇਸ਼ਰ ਗਰੀਬੀ ਦੇ ਦੇਣ ਉਹਦੇ ਵਿੱਚ ਸੁੱਖ। ਸੇਵਕ ਨੂੰ ਕਿੱਡਾ ਆਨੰਦ ਹੁੰਦਾ, ਸੇਵਕ ਦੇ ਮਨ ਵਿੱਚ ਕਿੱਡਾ ਖੇੜਾ ਹੁੰਦਾ। ਦਾਸ ਆਪ ਜੀ ਨੂੰ ਅੱਜ ਭਾਈ ਮੰਝ ਜੀ ਦੀ ਕਥਾ ਸੁਣਾਵੇਗਾ। ਭਾਈ ਮੰਝ, ਭਾਈ ਮੰਝ ਦਾ ਜਿਹੜਾ ਨਗਰ ਹੈ ਇਹ ਸਾਧ ਸੰਗਤ ਜੀ ਹੁਸ਼ਿਆਰਪੁਰ ਦੇ ਲਾਗੇ ਕੰਗ ਮਾਈ ਪਿੰਡ ਆ ਭਾਈ ਮੰਝ ਜੀ ਦਾ, ਔਰ ਗੁਰਮੁਖ ਭਾਈ ਤੀਰਥਾ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ 11ਵੀਂ ਵਾਰ ਦੇ ਵਿੱਚ। ਇਹ ਭਾਈ ਤੀਰਥਾ ਮੰਝ ਇਹਨਾਂ ਦੀ ਗੋਤ ਆ, ਔਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਦੇ ਦਰ ਤੇ ਆਉਣ ਤੋਂ ਪਹਿਲਾਂ ਇਹ ਸਖੀ ਸਰਵਰ ਨੂੰ ਮੰਨਦਾ, ਸਖੀ ਸੁਲਤਾਨ ਨੂੰ ਮੰਨਦਾ। ਪਹਿਲਾਂ ਇਹ ਵੇਖਣਾ ਪਵੇਗਾ ਵੀ ਸਖੀ ਸੁਲਤਾਨ ਕੌਣ ਹੈ। ਦਰਅਸਲ ਸਾਧ ਸੰਗਤ ਜੀ, ਸਖੀ ਸੁਲਤਾਨ ਜਾਂ ਸਖੀ ਸਰਵਰ ਜਿਹੜਾ ਹੈ ਇੱਕ ਮੁਸਲਮਾਨਾਂ ਵਿੱਚੋਂ ਹੋਇਆ, ਜਿਹਨੇ ਆਪਣਾ ਇੱਕ ਨਵਾਂ ਪੰਥ ਤੋਰਿਆ। ਉਹਨੇ ਆਖਿਆ ਮੈਨੂੰ ਅੱਜ ਸੁਲਤਾਨ ਦੇ ਦਰਸ਼ਨ ਹੋਏ ਨੇ। ਪਾਕਿਸਤਾਨ ਦੇ ਵਿੱਚ ਨਗਾਹੇ ਪਿੰਡ ਵਿੱਚ ਇਹਦਾ ਬਹੁਤ ਵੱਡਾ ਪੀਰਖਾਨਾ, ਲੋਕ ਬਹੁਤ ਭਾਰੀ ਗਿਣਤੀ ਵਿੱਚ ਮੰਨਦੇ ਨੇ। ਦੂਜਾ ਇੱਕ ਧੌਂਕਣੀਆਂ ਪਿੰਡ ਦੇ ਵਿੱਚ ਆ, ਨਗਾਹੇ ਵਾਲਾ ਵੀ ਕਹਿ ਦਿੰਦੇ ਨੇ, ਸਖੀ ਸਰਵਰ ਵੀ ਕਹਿ ਦਿੰਦੇ ਨੇ, ਸਖੀ ਸੁਲਤਾਨ ਵੀ ਕਹਿ ਦਿੰਦੇ ਨੇ। ਔਰ ਇਹ ਜਿਹੜੇ ਸਖੀ ਸਰਵਰ ਦੇ ਪ੍ਰਮੁੱਖ ਤੌਰ 'ਤੇ ਛੇ ਚੇਲੇ ਹੋਏ ਆ, ਅਤੇ ਛਿਆਂ ਚੇਲਿਆਂ ਵਿੱਚੋਂ ਇੱਕ ਸ਼ੇਖ ਪੱਤਾ ਵੀ ਹੈ। ਤਰਨ ਤਾਰਨ ਦੇ ਲਾਗੇ ਜਗ੍ਹਾ ਆ, ਲੋਕ ਬਾਬਾ ਸ਼ੇਖ ਪੱਤਾ ਕਰਕੇ ਮੰਨਦੇ ਨੇ। ਇੰਨੀ ਖੀਰ ਉੱਥੇ ਚੜ੍ਹਦੀ, ਇੰਨੀ ਖੀਰ ਚੜ੍ਹਦੀ ਆ, ਬੰਦਿਆਂ ਨੇ ਤਾਂ ਕੀ ਖਾਣੀ ਆ, ਖੀਰ ਖਾ ਖਾ ਕੇ ਕੁੱਤਿਆਂ ਦੇ ਵੀ ਮੂੰਹ ਮਰੇ ਪਏ, ਕੁੱਤੇ ਵੀ ਖੀਰਾਂ ਖਾ ਖਾ ਕੇ ਖੁਰਕ ਪਈ ਆ, ਬੁਰਾ ਹਾਲ ਹੈ, ਫਿੱਟੇ ਪਏ, ਖੁਰਕ ਵੀ ਪਈ ਆ, ਸਭ ਕੁਛ। ਔਰ ਇਸ ਵੇਲੇ ਇੰਨੇ ਲੋਕ ਉੱਥੇ ਖੀਰ ਲੈ ਕੇ ਜਾਂਦੇ ਨੇ, ਉੱਥੇ ਲੋਕ ਮੱਝਾਂ ਚੜ੍ਹਾਉਂਦੇ ਨੇ, ਉੱਥੇ ਲੋਕ ਗੱਡੀਆਂ ਚੜ੍ਹਾਉਂਦੇ ਨੇ, ਬੜੀ ਭਾਰੀ ਮਾਨਤਾ, ਹਫ਼ਤੇ 'ਚ 7 ਦਿਨ ਹੀ ਬੜੀ ਭਾਰੀ ਮਾਨ, ਦੂਰੋਂ ਦੂਰੋਂ ਲੋਕ ਆਉਂਦੇ ਨੇ, ਹਾਲੇ ਵੀ ਆਉਂਦੇ ਨੇ। ਸੋ ਪਿਆਰਿਓ, ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਕਿਰਪਾ ਕਰਨ, ਸਾਨੂੰ ਸਮੱਤ ਦੇਣ। ਜਿਨ੍ਹਾਂ ਨੂੰ ਸੋਝੀ ਆ ਜਾਂਦੀ ਆ ਉਹ ਤਾਂ ਮਹਾਰਾਜ ਦੇ ਦਰ 'ਤੇ ਹੀ ਢਹਿੰਦੇ ਆ, ਪਰ ਜਿਨ੍ਹਾਂ ਨੂੰ ਨਹੀਂ ਪਤਾ ਹਾਲੇ ਵੀ ਬਹੁਤਾਤ ਰੂਪ ਵਿੱਚ ਲੋਕ ਭਟਕਦੇ। ਲਾਹੌਰ ਤੋਂ ਜਿਸ ਵੇਲੇ ਦਿੱਲੀ ਨੂੰ ਜਾਣਾ ਹੁੰਦਾ, ਅਤੇ ਲਾਹੌਰੋਂ ਫਿਰ ਇੱਧਰ ਸ਼੍ਰੀ ਅੰਮ੍ਰਿਤਸਰ ਸਾਹਿਬ, ਫਿਰ ਤਰਨ ਤਾਰਨ ਸਾਹਿਬ ਦੇ ਲਾਗੇ ਦੀ ਸੜਕ ਲੰਘਦਿਆਂ ਝਬਾਲ ਥਾਣੀ ਹੁੰਦਿਆਂ, ਫਿਰ ਇਹ ਜਿਹੜੀ ਸੜਕ ਆ ਸਾਧ ਸੰਗਤ ਜੀ, ਸੁਲਤਾਨਪੁਰ ਬਿਆਸ, ਗੋਇੰਦਵਾਲ ਸਾਹਿਬ, ਸੁਲਤਾਨਪੁਰ, ਨਕੋਦਰ, ਇਹ ਪੁਰਾਣਾ ਮਾਰਗ ਹੈ, ਇਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਹਿੰਦੇ ਨੇ। ਹਾਲੇ ਵੀ ਨਿਸ਼ਾਨੀਆਂ ਮੌਜੂਦ ਹਨ। ਇਸ ਮੇਨ ਰੋਡ 'ਤੇ, ਇਸ ਪ੍ਰਮੁੱਖ ਮਾਰਗ 'ਤੇ, ਇਸ ਪ੍ਰਮੁੱਖ ਸ਼ੇਰ ਸ਼ਾਹ ਸੂਰੀ ਮਾਰਗ ਦੇ ਉੱਪਰ ਤਾਂ ਇਸ ਵੇਲੇ ਇਹ ਜਗ੍ਹਾ ਬਣੀ ਹੋਈ ਹੈ, ਜਿਸ ਨੂੰ ਲੋਕ ਬਾਬਾ ਸ਼ੇਖ ਪੱਤਾ ਕਰਕੇ ਚੇਤੇ ਕਰਦੇ, ਤਰਨ ਤਾਰਨ ਸਾਹਿਬ ਦੇ ਲਾਗੇ। ਔਰ ਭਾਈ ਮੰਝ ਸਖੀ ਸਰਵਰ ਦਾ ਪੱਕਾ ਸ਼ਰਧਾਲੂ, ਮਨ ਵਿੱਚ ਸ਼ਰਧਾ ਭਾਵਨਾ ਰੱਖ ਕੇ ਜਾਂਦਾ ਹੈ। ਪਿੰਡ ਦਾ ਚੌਧਰੀ ਹੈ, ਜ਼ਮੀਨ ਜਾਇਦਾਦ ਧੰਨਵਾਲ ਵੀ ਹੈ, ਗੁਜ਼ਾਰੇ ਮਾਤਰ। ਜਿਸ ਵੇਲੇ ਜਾਂਦਾ 400-500 ਬੰਦਾ ਨਾਲ ਲੈ ਕੇ ਜਾਂਦਾ, ਪਹਿਲਾਂ ਸ਼ੇਖ ਪੱਤੇ ਮੱਥਾ ਟੇਕਣਾ, ਫਿਰ ਉੱਥੇ ਧੌਂਕਣੀਆਂ ਪਿੰਡ ਦੇ ਵਿੱਚ, ਨਗਾਹੇ ਪਿੰਡ ਵਿੱਚ ਜਾ ਕੇ ਨਮਸਕਾਰ ਕਰਨੀ ਸ਼ਰਧਾ ਦੇ ਮੁਤਾਬਕ। ਪਰ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਹ ਭਾਈ ਮੰਝ ਲਾਹੌਰ ਤੋਂ ਵਾਪਸ ਆਉਂਦਿਆਂ ਸੋਚਿਆ ਵੀ ਧੰਨ ਗੁਰੂ ਅਰਜਨ ਦੇਵ ਜੀ ਦੇ ਮੈਂ ਦਰਸ਼ਨ ਕਰ ਲਵਾਂ। ਅਚਰਜ ਖੇਡੇ ਵਰਤੀ, ਉਹ ਸ਼ਾਂਤੀ, ਉਹ ਆਨੰਦ ਇਹਨੂੰ ਪਹਿਲਾਂ ਕਦੀ ਪ੍ਰਾਪਤ ਨਹੀਂ ਹੋਇਆ ਜੋ ਧੰਨ ਗੁਰੂ ਅਰਜਨ ਦੇਵ ਜੀ ਦਾ ਮੁਖੜਾ ਵੇਖ ਕੇ ਪ੍ਰਾਪਤ ਹੋ। ਧੰਨ ਗੁਰੂ ਅਰਜਨ ਦੇਵ ਜੀ ਦੇ ਚਿਹਰੇ ਦੇ ਦਰਸ਼ਨ ਕਰਕੇ ਗਦਗਦ ਹੋ ਗਿਆ, ਧੰਨ ਗੁਰੂ ਅਰਜਨ ਦੇਵ ਜੀ ਦੇ ਬਚਨ ਸੁਣ ਕੇ ਹੀ ਨਿਹਾਲ ਹੋ ਗਿਆ। ਇਹ ਬੇਨਤੀ ਕੀਤੀ, ਸਤਿਗੁਰੂ ਸਿੱਖੀ ਦੀ ਦਾਤ ਬਖਸ਼ੋ। ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਤੇਰਾ ਨਾਂ ਕੀ ਹੈ? ਮੇਰਾ ਨਾਂ ਜੀ ਤੀਰਥਾ ਆ, ਮੰਝ ਮੇਰੀ ਗੋਤ, ਬਹੁਤੇ ਮੈਨੂੰ ਮੰਝ ਕਹਿ ਦਿੰਦੇ ਨੇ। ਅਤੇ ਹਜ਼ੂਰ ਕਹਿੰਦੇ, ਭਾਈ ਮੰਝ, ਸਿੱਖੀ ਅਤੇ ਸਿੱਖੀ ਨਹੀਂ ਟਿਕਣੀ, ਇੱਕ ਦੇ ਲੜ ਲੱਗੇ ਰਹਿਣਾ ਚਾਹੀਦਾ। ਮਹਾਰਾਜ, ਸ਼ਾਂਤੀ ਨਹੀਂ ਆਉਂਦੀ, ਆਨੰਦ ਨਹੀਂ ਆਉਂਦਾ, ਧੰਨ ਮਾਲ ਬਹੁਤ ਆ, ਚੌਧਰ ਬਹੁਤ ਆ, ਪਰ ਮਨ ਦੀ ਭਟਕਣਾ ਨਹੀਂ ਮਿਟੀ। ਜੋ ਤੁਹਾਡੀ ਸੰਗਤ ਦੇ ਦਰਸ਼ਨ ਕਰਕੇ, ਜੋ ਤੁਹਾਡੇ ਦਰਸ਼ਨ ਕਰਕੇ ਆਇਆ, ਇਹ ਆਨੰਦ ਕਥਨਿਆ, ਕਿਰਪਾ ਕਰਕੇ ਮੈਨੂੰ ਆਪਣੀ ਸੇਵਾ ਵਿੱਚ ਲਾ ਲਵੋ। ਹਜ਼ੂਰ ਕਹਿਣ ਲੱਗੇ, ਫਿਰ ਸਿੱਖੀ ਦੀ ਦਾਤ ਲੈਣੀ ਹੈ ਘਰ ਦੇ ਵਿੱਚੋਂ, ਫਿਰ ਤੈਨੂੰ ਜੋ ਸਖੀ ਸੁਲਤਾਨ ਦਾ ਮਕਾਨ ਬਣਾਇਆ ਉਹ ਖਤਮ ਕਰਨਾ ਪਵੇ, ਪੂਜਾ ਖਤਮ ਕਰਨੀ ਪਵੇਗੀ। ਮਹਾਰਾਜ ਮਨਜ਼ੂਰ ਆ। ਹਜ਼ੂਰ ਕਹਿਣ ਲੱਗੇ ਕੋਈ ਪਰਮੇਸ਼ਰ ਵੱਲੋਂ ਕੌਤਕ ਵਰਤਿਆ, ਗਰੀਬੀ ਆ ਗਈ, ਫਿਰ ਆਖੇਗਾ ਸਿੱਖ ਬਣ ਕੇ ਕੁਝ ਨਹੀਂ ਲੱਭਾ। ਇਹ ਤਾਂ ਜਿਹੜਾ ਇਹ ਮਾਰ ਗਿਆ ਨਾ ਗੁਰੂ ਮਹਾਰਾਜ ਦੇ ਦਰ ਤੇ ਆਉਣ ਵਾਲਾ, ਇਹ ਤਾਂ ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਆਪਣਾ ਆਪ ਸਮਰਪਣ ਕਰਨਾ ਪੈਂਦਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਤਾਂ ਤਿਸ ਵੇਲੇ ਭਾਈ ਮੰਝ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਮਨਜ਼ੂਰ ਆ। ਇਸ ਵੇਲੇ ਭਾਈ ਮੰਝ ਨੇ ਬਚਨ ਕੀਤੇ, ਸਤਿਗੁਰੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਜੇ ਕਿਤੇ ਆਪ ਸਿੱਖੀ ਦੀ ਦਾਤ ਦੇ ਦਿਓ। ਚਰਨ ਪੌਲ ਸਿੱਖੀ ਦੀ ਦਾਤ ਇਸ ਵੇਲੇ ਭਾਈ ਮੰਝ ਨੇ ਪ੍ਰਾਪਤ ਕੀਤੀ। ਜਿਸ ਵੇਲੇ ਭਾਈ ਮੰਝ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਆ, ਤੇ ਭਾਈ ਮੰਝ ਸਿੱਖੀ ਦੀ ਦਾਤ ਲੈ ਕੇ ਇਸ ਵੇਲੇ ਚਲੇ ਗਏ ਆਪਣੇ ਨਗਰ ਵਿਖੇ, ਉੱਥੇ ਚਲੇ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਅਚਰਜ ਖੇਡ ਵਰਤਾਈ, ਗਰੀਬ ਨਿਵਾਜ ਸਤਿਗੁਰੂ ਨੇ ਕੌਤਕ ਰਚਿਆ। ਸਭ ਤੋਂ ਪਹਿਲਾਂ ਤਾਂ ਪਿੰਡ ਦੇ ਲੋਕਾਂ ਨੇ ਇਹ ਕੁਝ ਕੀਤਾ ਕਿ ਭਾਈ ਮੰਝ ਦੇ ਉੱਪਰੋਂ ਕੋਲੋਂ ਇਹਨਾਂ ਨੇ ਚੌਧਰ ਖੋਲੀ ਜਿਹੜੀ ਇਹਨੂੰ ਪਿੰਡ ਵਿੱਚੋਂ ਮਿਲੀ ਸੀ। ਥੋੜ੍ਹੇ ਸਮੇਂ ਬਾਅਦ ਕੀ ਹੋ ਗਿਆ, ਕੁਝ ਚੱਕਰ ਹੀ ਐਸਾ ਚੱਲਿਆ, ਭਾਈ ਮੰਝ 'ਤੇ ਗਰੀਬੀ ਆ ਗਈ, ਜ਼ਮੀਨ ਜਾਇਦਾਦ ਵੀ ਕੁਝ ਵਿਕ ਗਈ। ਫਿਰ ਇਸੇ ਤਰ੍ਹਾਂ ਭਾਈ ਮੰਝ ਹੀ ਭਗਤੀ ਦੇ ਵਿੱਚ ਲੱਗੇ ਰਹਿ, ਪਰ ਅਚਰਜ ਖੇਡ ਇਹ ਵਰਤੀ ਕਿ ਤਿਸ ਵੇਲੇ ਮਾਲ ਡੰਗਰ ਆਦਿਕ ਵੀ ਵਿਕ ਗਿਆ। ਭਾਈ ਮੰਝ ਜੀ ਦੁਖੀ ਨਹੀਂ ਹੋਏ, ਕਿਉਂਕਿ ਮਹਾਰਾਜ ਨੇ ਉਹਨਾਂ 'ਤੇ ਬਖਸ਼ਿਸ਼ ਕਰ ਦਿੱਤੀ ਸੀ, ਸਤਿਗੁਰੂ ਨੇ ਉਹਨਾਂ 'ਤੇ ਕਿਰਪਾ ਕਰ ਦਿੱਤੀ। ਇੱਕ ਦਿਨ ਫਿਰ ਸਤਿਗੁਰੂ ਜੀ ਨੇ ਪਰਖ ਵਾਸਤੇ ਇੱਕ ਗੁਰਸਿੱਖ ਨੂੰ ਭੇਜਿਆ। ਉਹਨੂੰ ਲੋੜ ਸੀ 20,000 ਰੁਪਈਆਂ ਦੀ। ਹਜ਼ੂਰ ਨੇ ਚਿੱਠੀ ਲਿਖ ਦਿੱਤੀ, ਜਾਓ ਭਾਈ ਮੰਝ ਤੋਂ ਜਾ ਕੇ ਲੈ ਆਓ। ਪਰ ਪਿਛਲੇ ਸਮੇਂ ਦੌਰਾਨ ਜਿਹੜੇ 20 ਰੁਪਈਏ ਵੀ ਪ੍ਰਾਪਤ ਕਰਨੇ ਸੀ, ਕੋਈ ਸੌਖੀ ਗੱਲ ਨਹੀਂ ਸੀ। ਗੁਰੂ ਜੀ ਦਾ ਹੁਕਮਨਾਮਾ ਪਹੁੰਚਿਆ, ਭਾਈ ਮੰਝ ਨੇ ਆਪਣੇ ਪਰਿਵਾਰ ਨਾਲ ਸਲਾਹ ਕੀਤੀ, ਹੁਕਮਨਾਮੇ ਨੂੰ ਸਿਰ ਦੇ ਉੱਪਰ ਰੱਖਿਆ, ਹੁਕਮਨਾਮੇ ਨੂੰ ਮਸਤਕ ਦੇ ਨਾਲ ਲਾਇਆ। ਧੰਨ ਭਾਗ ਸਤਿਗੁਰੂ ਜੀ ਨੇ ਸਾਨੂੰ ਸੇਵਾ ਬਖਸ਼ੀ ਹੈ। ਪਰ ਸਲਾਹ ਇਹ ਹੋਈ ਘਰ ਵਾਲੀ ਨੂੰ, ਕਹਿਣ ਲੱਗੇ ਆਪਾਂ 20 ਰੁਪਈਏ ਲੈ ਕੇ ਕਿੱਥੋਂ ਆਵਾਂ। ਹੁਣ ਘਰ ਵਾਲੀ ਵੀ ਬੜਾ ਸਾਥ ਦਿੰਦੀ ਸੀ, ਭਾਈ ਮੰਝ ਨੂੰ ਐਵੇਂ ਨਹੀਂ ਐਡੀ ਉੱਚੀ ਪਦਵੀ ਮਿਲੀ ਹੈ। ਮੈਂ ਕਈ ਵਾਰਾਂ ਸੋਚਦਾ ਕਿ ਕਬੀਰ ਸਾਹਿਬ ਸ਼੍ਰੋਮਣੀ ਭਗਤਾਂ ਵਿੱਚੋਂ ਹੋਏ, ਪਰ ਕਬੀਰ ਸਾਹਿਬ ਨੂੰ ਐਡੀ ਉੱਚੀ ਪਦਵੀ ਦੇਣ ਦੇ ਵਿੱਚ ਮਾਈ ਲੋਈ ਦਾ ਵੀ ਬੜਾ ਹੱਥ ਹੈ। ਗ੍ਰਿਸਤ ਜੀਵਨ ਦੇ ਵਿੱਚ ਇਹ ਮਾਰਗ ਸੌਖਾ ਹੋ ਗਿਆ। ਜੇ ਗ੍ਰਿਸਤ ਜੀਵਨ ਦੇ ਵਿੱਚ ਦੋਵਾਂ ਜੀਆਂ ਦੀ ਸਾਂਝ ਨਾ ਰਲੇ, ਆਪਸ ਵਿੱਚ ਪਿਆਰ ਨਾ ਬਣੇ, ਤਾਂ ਗੁਰੂ ਪਿਆਰਿਓ ਫਿਰ ਗੱਲ ਨਹੀਂ ਬਣਦੀ। ਭਾਈ ਮੰਝ ਜਿਸ ਵੇਲੇ, ਭਾਈ ਮੰਝ ਨੇ ਮੁੱਖ ਵਾਕ, ਭਾਈ ਮੰਝ ਨੇ ਸਤਿਗੁਰੂ ਦਾ ਜਿਸ ਵੇਲੇ ਹੁਕਮਨਾਮਾ ਵੇਖਿਆ ਤੇ ਪੜ੍ਹਿਆ, ਉਹਦੇ 'ਚ ਲਿਖਿਆ ਸੀ 20 ਰੁਪਈਏ ਦੇ ਕੇ ਸਿੱਖ ਦੀ ਮਦਦ ਕਰਨੀ। ਉਸ ਵੇਲੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਭਾਈ ਮੰਝ ਦੀ ਘਰ ਵਾਲੀ ਤੇ ਉਸ ਵੇਲੇ ਭਾਈ ਮੰਝ ਨੂੰ ਕਹਿਣ ਲੱਗੀ, ਇੱਕ ਸੁਗਮ ਬਾਤ ਮੈਂ ਭਾਖੋਂ, ਮੈਂ ਆਪਣੇ ਆਪ ਕੋ ਗਿਰਵੀ ਰੱਖ। ਕਹਿਣ ਲੱਗੀ, ਮੈਂ ਤੁਹਾਨੂੰ ਇੱਕ ਸੌਖੀ ਗੱਲ ਕਹਿੰਦੀ ਹਾਂ, ਜਿਸ ਕਰਕੇ 20 ਰੁਪਈਏ ਪ੍ਰਾਪਤ ਕੀਤੇ ਜਾ ਸਕਦੇ ਨੇ, ਮੈਨੂੰ ਤੁਸੀਂ ਕਿਸੇ ਕੋਲ ਗਹਿਣੇ ਰੱਖ। ਇੱਕ ਸੁਗਮ ਬਾਤ ਮੈਂ ਭਾਖੋਂ, ਮੈਂ ਆਪਣੇ ਆਪ ਕੋ ਗਿਰਵੀ ਰੱਖ, ਮੈਂ ਆਪਣੇ ਆਪ ਨੂੰ ਗਹਿਣੇ ਰੱਖ। ਇਤਿਹਾਸ ਦੇ ਮੁਤਾਬਕ ਵੇਖੀਏ ਤੇ ਭਾਈ ਮੰਝ ਨੇ ਉਹ ਲੋੜ ਪੂਰੀ ਕਰਨ ਵਾਸਤੇ ਆਪਣੀ ਘਰਵਾਲੀ ਨੂੰ ਗਹਿਣੇ ਰੱਖਿਆ। ਫਿਰ ਵੀ ਭਾਈ ਮੰਝ ਦਾ ਮਨ ਨਹੀਂ ਡੋਲਿਆ, ਕਿਉਂਕਿ ਉਹਨਾਂ ਦੇ ਮਨ ਵਿੱਚ ਸਤਿਗੁਰੂ ਦਾ ਪਿਆਰ ਹੈ। ਭਾਈ ਮੰਝ ਦੇ ਮਨ ਵਿੱਚ ਆਇਆ, ਹੁਣ ਮੈਂ ਇਕੱਲੇ ਨੇ ਕੀ ਕਰਨਾ। ਭਾਈ ਮੰਝ ਇਸ ਵੇਲੇ ਗੁਰੂ ਅਰਜਨ ਦੇਵ ਦੀ ਸ਼ਰਨ ਦੇ ਵਿੱਚ ਆ ਗਏ, ਜੋ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦੇ ਵਿੱਚ ਭਾਈ ਮੰਝ ਦਾ ਜ਼ਿਕਰ ਵੀ ਭਾਈ ਗੁਰਦਾਸ ਜੀ ਨੇ ਕੀਤਾ। ਇੱਥੇ ਫਿਰ ਲੰਗਰ ਵਿੱਚ ਬਾਲਣ ਲਿਆਉਣ ਦੀ ਸੇਵਾ ਸ਼ੁਰੂ ਕਰ ਦਿੱਤੀ। ਲੰਗਰ ਵਿੱਚ ਬਾਲਣ ਲੈ ਕੇ ਆਉਂਦੇ ਨੇ, ਪ੍ਰਸ਼ਾਦਾ ਛਕਦੇ ਨੇ। ਚੋਜੀ ਪ੍ਰੀਤਮ ਵਿਚਰਦਿਆਂ ਵੇ ਜਿਹਦਾ ਮਿਲ ਪਏ, ਪ੍ਰਸ਼ਾਦਾ ਕਿੱਥੋਂ ਛਕਦੇ ਜੇ ਮਹਾਰਾਜ ਲੰਗਰ ਵਿੱਚੋਂ। ਹਜ਼ੂਰ ਕਹਿਣ ਲੱਗੇ, ਉਨੀ ਸੇਵਾ ਨਹੀਂ, ਉਹਨਾਂ ਲੰਗਰ ਛਕ ਲੈਂਦੇ ਹਾਂ। ਇੰਨਾ ਹੀ ਬਚਨ ਕਹਿਣ ਦੀ ਦੇਰ ਭਾਈ ਮੰਝ ਨੇ ਮਨ ਦੇ ਵਿੱਚੋਂ ਸੋਚਿਆ, ਇੱਕ ਪੰਡ ਵੇਚ ਲਿਆ ਕਰਾਂਗੇ, ਉਹਦੇ ਨਾਲ ਗੁਜ਼ਾਰਾ ਚੱਲ ਪਿਆ ਕਰੂਗਾ, ਲੰਗਰ ਪਾਣੀ ਆਪਦਾ ਛਕਿਆ ਇੱਕ, ਫਿਰ ਲੰਗਰ ਦੇ ਵਿੱਚ। ਮਹਾਰਾਜ ਨੂੰ ਪਤਾ ਲੱਗਾ, ਹਜ਼ੂਰ ਕਹਿਣ ਲੱਗੇ ਭਾਈ ਮੰਝ ਇੱਥੇ ਭਾਈ ਕੋਈ ਵਪਾਰ ਕਰਨ ਵਾਸਤੇ ਹੈ ਜਾਂ ਸੇਵਾ ਕਰਨ ਵਾਸਤੇ ਹੈ। ਭਾਈ ਮੰਝ ਨੇ ਤਿਸ ਵੇਲੇ ਉਹ ਦੋਵੇਂ ਪੰਡਾਂ ਉੱਥੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਬਚਿਆ ਖੁਚਿਆ ਥੋੜ੍ਹਾ ਬਹੁਤਾ ਛੱਕ ਕੇ ਗੁਜ਼ਾਰਾ ਕਰ ਲੈਣਾ, ਸ਼ੁਕਰ ਕਰਨਾ, ਭਗਤੀ ਕਰਨੀ। ਇਹਨਾਂ ਦਿਨਾਂ ਦੇ ਵਿੱਚ ਹੀ ਚਰਜ ਕੌਤਕ ਵਰਤਿਆ, ਸਿਰ ਦੇ ਉੱਪਰ ਬਾਲਣ ਦੀ ਪੰਡ ਹੈ ਔਰ ਸੁਲਤਾਨ ਵਿੰਡ ਦੇ ਲਾਗੇ ਹਾਲੇ ਵੀ ਉਹ ਖੂਹ ਮੌਜੂਦ ਆ ਭਾਈ ਮੰਝ ਜੀ ਦਾ। ਤੇ ਭਾਈ ਮੰਝ ਜਿਸ ਵੇਲੇ ਉੱਥੇ ਲੱਗ ਗਿਆ ਹੈ, ਜ਼ੋਰ ਦੀ ਹਨੇਰੀ ਦਾ ਏਡਾ ਤਗੜਾ ਜ਼ੋਰ ਵੱਜਿਆ ਹਨੇਰੀ ਦਾ, ਭਾਈ ਮੰਝ ਤਿਸ ਵੇਲੇ ਖੂਹ ਦੇ ਵਿੱਚ ਡਿੱਗ ਪਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਜਿਸ ਵੇਲੇ ਪਤਾ ਲੱਗਾ ਤਾਂ ਹਜ਼ੂਰ ਨੇ ਤਿਸ ਵੇਲੇ ਸਿੱਖਾਂ ਨੂੰ ਵੀ ਆਪਣੇ ਨਾਲ ਲਿਆ ਉੱਥੇ ਪਹੁੰਚੇ। ਤੇ ਗੁਰੂ ਪਿਆਰਿਓ ਸਾਰੇ ਵੇਖ ਕੇ ਹੈਰਾਨ ਰਹਿ ਗਏ ਵੀ ਸੇਵਾ ਕਰਨ ਦਾ ਕਿਤਨਾ ਮਨ ਵਿੱਚ ਚਾਓ ਭਾਈ ਮੰਝ ਦੇ। ਭਾਈ ਮੰਝ ਨੂੰ ਤੇ ਇਸ ਵੇਲੇ ਆਖਿਆ ਗਿਆ ਕਿ ਆ ਰੱਸਾ ਫੜ ਕੇ ਬਾਹਰ ਨਿਕਲਾਓ। ਭਾਈ ਮੰਝ ਕਹਿਣ ਲੱਗੇ ਪਹਿਲਾਂ ਲੱਕੜੀਆਂ ਕੱਢੋ। ਇਹਦਾ ਅਰਥ ਕੀ ਸੀ? ਭਾਈ ਸਾਹਿਬ ਕਹਿੰਦੇ ਨੇ ਇਹ ਤਨ ਭੀਗੈ ਬਿਗਰਤ ਨਾਹੀ, ਲੱਕੜੀ ਭੀਗੈ ਬਲ ਹੈ ਨਾ। ਇਹ ਸਰੀਰ ਜੇ ਭਿੱਜ ਗਿਆ ਕੁਝ ਵਿਗੜ ਨਹੀਂ ਲੱਗਾ, ਪਰ ਜੇ ਲੱਕੜਾਂ ਗਿੱਲੀਆਂ ਹੋ ਗਈਆਂ ਮੁੜ ਕੇ ਉਹ ਬਲਣੀਆਂ ਨਹੀਂ। ਇਸ ਕਰਕੇ ਇਹਨਾਂ ਲੱਕੜਾਂ ਨੂੰ ਪਹਿਲੋਂ ਕੱਢੋ। ਲੱਕੜਾਂ ਉਸੇ ਤਰ੍ਹਾਂ ਸਿਰ ਤੇ ਚੁੱਕੀਆਂ ਔਰ ਲੱਕੜਾਂ ਨੂੰ ਤੇ ਇਸ ਵੇਲੇ ਸੁੱਕੀਆਂ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ, ਕਾਮਯਾਬੀ ਮਿਲੀ। ਲੱਕੜਾਂ ਵੀ ਕੱਢੀਆਂ, ਭਾਈ ਮੰਝ ਨੂੰ ਵੀ ਕੱਢਿਆ। ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪ੍ਰਸੰਨ ਹੋਏ। ਭਾਈ ਮੰਝ ਕੁਝ ਮੰਗ। ਭਾਈ ਮੰਝ ਕਹਿਣ ਲੱਗੇ ਮਹਾਰਾਜ ਮੈਂ ਤੇਰੇ ਦਰ ਤੋਂ ਇਹ ਮੰਗ ਮੰਗਦਾ ਹਾਂ ਕਿ ਕਦੀ ਵੀ ਮੇਰੇ ਮਨ ਵਿੱਚ ਕੋਈ ਦੁਨਿਆਵੀ ਵਸਤੂ ਦਾ ਫੁਰਨਾ ਨਾ ਪੈਦਾ ਹੋ। ਵੇਖੋ ਭਾਈ ਮੰਝ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤਾਂ ਤੇਰੇ ਤੇ ਪਹਿਲਾਂ ਹੀ ਕਿਰਪਾ, ਇਹ ਦਾਤ ਤਾਂ ਪਹਿਲਾਂ ਹੀ ਤੈਨੂੰ ਮਿਲੀ ਹੈ। ਜੇ ਤੇਰੇ ਮਨ ਵਿੱਚ ਧਨ ਦਾ ਫੁਰਨਾ ਹੁੰਦਾ ਤੂੰ ਗਰੀਬ ਨਹੀਂ ਸੀ ਹੋ ਸਕਦਾ। ਜੇ ਤੇਰੇ ਮਨ ਵਿੱਚ ਧਨ ਦਾ ਫੁਰਨਾ ਹੁੰਦਾ ਤੈਨੂੰ ਆਪਣੀ ਘਰਵਾਲੀ ਕਿਤੇ ਗਹਿਣੇ ਨਹੀਂ ਸੀ ਰੱਖਣੀ ਪੈ, ਇਹ ਤਾਂ ਤੇਰੇ ਕੋਲ ਪਹਿਲਾਂ ਚੀਜ਼ਾਂ ਪ੍ਰਾਪਤ। ਹੋਰ ਕੁਝ ਮੰਗ। ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਤੇ ਸੇਤੀ ਤਰੁੱਠ ਪਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਭਾਈ ਮੰਝ ਨੂੰ ਗਲ ਨਾਲ ਲਾਇਆ। ਇਹ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚ ਮਿਲਦਾ। ਕਿਸੇ ਨੂੰ ਮਹਾਰਾਜ ਨੇ ਆਖਿਆ ਭਾਈ ਬਹਿਲੋ ਸਭ ਤੋਂ ਪਹਿਲੋਂ, ਕਿਸੇ ਨੂੰ ਆਖਿਆ ਹਮਰਾ ਪ੍ਰੋਤ ਭਾਈ ਬੰਨੋ ਸਾਧ ਸੰਗਤ ਜੋ ਸਤਕਰ ਮੰਨੋ, ਇਸ ਤਰ੍ਹਾਂ ਆਖਿਆ। ਇਹ ਕਿਸੇ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਸੇ ਬਖਸ਼ਿਸ਼ ਨਾਲ ਨਵਾਜਿਆ, ਕਿਸੇ ਬਖਸ਼ਿਸ਼ ਨਾਲ ਨਵਾਜਿਆ। ਤੇ ਕਿਧਰੇ ਆਖਿਆ ਇਹ ਮੋਹਰੀ ਵੀ ਹੈ ਤੇ ਪ੍ਰੇਮੀ ਵੀ ਹੈ। ਪਰ ਅੱਜ ਭਾਈ ਮੰਝ ਨੂੰ ਘੁੱਟ ਕੇ ਗਲ ਦੇ ਨਾਲ ਲਾਇਆ, ਆਖਿਆ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ। ਘੁੱਟ ਕੇ ਗਲਵੱਕੜੀ ਪਾਈ, ਸਾਰੇ ਪਦਾਰਥ ਫਿਰ ਆ ਗਏ। ਸਾਧ ਸੰਗਤ ਜੀ, ਮਹਾਰਾਜ ਨੇ ਘਰ ਵਾਲੀ ਦੀ ਵੀ ਇੱਜ਼ਤ ਪਾਤ ਰੱਖੀ। ਉਹ ਸ਼ਾਹੂਕਾਰ ਚੰਗਾ ਸੀ, ਬੀਬੀ ਜੀਵਨ ਵਾਲੀ ਸੀ। ਗਹਿਣੇ ਰੱਖਣ ਦਾ ਮਤਲਬ ਇਹ ਨਹੀਂ ਵੀ ਇੱਜ਼ਤ ਵਿੱਚ ਹੀ ਹੈ, ਜਦੋਂ 20 ਰੁਪਈਏ ਦੇ ਦੇਵਾਂਗਾ ਤੁਸੀਂ ਮੈਨੂੰ ਵਾਪਸ ਕਰ ਦਿਓ, ਉਹਨਾਂ ਚਿਰ ਤੱਕ ਇਹ ਤੁਹਾਡੇ ਬਸਤਰ ਧੋਵੇਗੀ, ਭਾਂਡੇ ਮਾਂਜੇਗੀ, ਕੱਪੜੇ ਸਾਫ ਕਰੇਗੀ, ਘਰ ਵਿੱਚ ਝਾੜੂ ਪੋਚਾ ਦੇਵੇਗੀ। ਪਰ ਇੱਜ਼ਤ ਵਾਲੀ ਬੀਬੀ ਹੈ, ਜਿੰਨਾ ਚਿਰ ਤੱਕ ਜੀਵਨ ਵਿੱਚ ਇੱਜ਼ਤ ਹੋਵੇ, ਜਿੰਨਾ ਚਿਰ ਤੱਕ ਜੀਵਨ ਉੱਚਾ ਸੁੱਚਾ ਹੋਵੇ, ਕੋਈ ਇੱਜ਼ਤ ਨੂੰ ਹੱਥ ਨਹੀਂ ਪਾ ਸਕਦਾ। ਗੁਰੂ ਮਹਾਰਾਜ ਅੰਗ ਸੰਗ ਸਾਰੀਆਂ ਖੇਡਾਂ ਬਣ ਗਈਆਂ। ਅੱਜ ਭਾਈ ਮੰਝ ਦੀ ਬਦੌਲਤ ਆ, ਨਾ ਕੋਈ ਸੇਵਾ ਤੇ ਨਾ ਕੋਈ ਸਿਮਰਨ, ਨਾ ਕੋਈ ਭਗਤੀ, ਨਾ ਕੋਈ ਦਾਨ ਪੁੰਨ। ਮਹਾਰਾਜ ਉਸੇ ਤਰ੍ਹਾਂ ਹੀ ਖੁਸ਼ ਹੋਈ ਜਾਂਦੇ, ਉਸੇ ਤਰ੍ਹਾਂ ਹੀ ਮਹਾਰਾਜ ਕਿਰਪਾ ਕਰੀ ਜਾਂਦੇ। ਭਾਈ ਮੰਝ ਵਰਗੇ ਗੁਰਸਿੱਖਾਂ ਦਾ ਜੀਵਨ, ਜੋ ਤੁਮ ਦਿਓ ਸੋਈ ਸੁੱਖ ਪਾਈ, ਇਹ ਸੇਵਕ ਦੀ ਪਦਵੀ ਹੈ। ਸਦਾ ਚੇਰੇ ਗੋਵਿੰਦ ਗੁਸਾਈ, ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ। ਇਹ ਵਾਹਿਗੁਰੂ ਤੇਰੇ ਚੇਲੇ ਆ, ਸੇਵਕ ਆ ਮਹਾਰਾਜ ਜੀ, ਤੁਹਾਡੀ ਕਿਰਪਾ ਨਾਲ ਤ੍ਰਿਪਤ ਹੋ ਕਰਕੇ ਰੱਜੇ ਰਹਿੰਦੇ ਹਾਂ। ਤੁਮਰਾ ਦੀਆ ਪਹਿਨੋ ਖਾਈ, ਤਾਂ ਪ੍ਰਸਾਦ ਪ੍ਰਭ ਸੁਖੀ ਵਲਾਈ। ਤੇਰਾ ਦਿੱਤਾ ਮੈਂ ਖਾਣਦਾ, ਤੇਰਾ ਦਿੱਤਾ ਹੀ ਪਹਿਨਦਾ ਆ, ਤੇਰੀ ਕਿਰਪਾ ਦੇ ਨਾਲ ਮੈਂ ਸੁਖੀ ਜੀਵਨ ਬਤੀਤ ਕਰ ਰਿਹਾ। ਇਹ ਸੇਵਕ ਦੀ ਅਵਸਥਾ ਹੈ। ਮਨ ਤਨ ਅੰਤਰ ਤੁਜੈ ਧਿਆਈ, ਤੁਮਰੈ ਲਵੈ ਨ ਕਉ ਲਾਈ। ਲਵੈ ਦਾ ਮਤਲਬ ਹੁੰਦਾ ਬਰੋਬਰ, ਮਨ ਦੇ ਵਿੱਚ ਤਨ ਦੇ ਵਿੱਚ ਮੈਂ ਤੈਨੂੰ ਧਿਆਉਂਦਾ, ਤੈਨੂੰ ਯਾਦ ਕਰਦਾ ਆ, ਤੇਰੇ ਬਰੋਬਰ ਮੈਂ ਹੋਰ ਕਿਸੇ ਨੂੰ ਲਿਆ ਨਹੀਂ ਸਕਦਾ। ਦੂਜੇ ਸਾਰੇ ਸਤਿਕਾਰ ਯੋਗ ਹਨ, ਪਰ ਤੂੰ ਮੇਰਾ ਸਭ ਤੋਂ ਉੱਚਾ ਤੇ ਵੱਡਾ ਹੈ। ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨਸ ਤਿਸ ਗਾਵੋਂ ਰੇ। ਕਹੋ ਨਾਨਕ ਨਿਤ ਏਵੈ ਧਿਆਈ, ਗਤ ਹੋਵੈ ਸੰਤਹਿ ਲਗ ਪਾਈ। ਨਿਤ ਪ੍ਰਤੀ ਮੈਂ ਇਸ ਤਰ੍ਹਾਂ ਕੀਰਤਨ ਭਗਤੀ ਕਰਾਂ, ਸੱਚਮੁੱਚ ਮੇਰੀ ਮੁਕਤੀ ਉਦੋਂ ਹੁੰਦੀ ਹੈ ਜਿਸ ਵੇਲੇ ਗੁਰਸਿੱਖਾਂ ਦੇ ਚਰਨਾਂ ਨਾਲ ਲੱਗਦਾ। ਜਿੰਨੀ ਵੀ ਸੇਵਾ ਹੋ ਜਾਏ, ਜਿੰਨਾ ਵੀ ਸਿਮਰਨ ਹੋ ਜਾਏ, ਬਾਣੀ ਪੜ੍ਹੀ ਜਾਵੇ, ਉਹਦਾ ਫਲ ਬਹੁਤ ਛੇਤੀ ਮਿਲਦਾ ਹੈ ਜੇ ਗੁਰਸਿੱਖਾਂ ਨਾਲ ਪਿਆਰ ਰੱਖੀਏ। ਜੇ ਸੰਤਾਂ ਨਾਲ ਪਿਆਰ ਰੱਖੀਏ, ਸੰਤ ਦਾ ਮਤਲਬ ਜਿਹੜੇ ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ ਲੋਕ, ਉਹਨਾਂ ਨਾਲ ਜਿਸ ਵੇਲੇ ਸਾਂਝ ਪਾਈਏ, ਉਹਨਾਂ ਨਾਲ ਜਿਸ ਵੇਲੇ ਪਿਆਰ ਪਾਈਏ। ਐਵੇਂ ਤਾਂ ਨਹੀਂ ਭਾਈ ਗੁਰਦਾਸ ਵਰਗਿਆਂ ਨੇ ਆਖਿਆ, ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਸਿਰ ਉੱਚਾ, ਪੈਰ ਨੀਵੇਂ, ਪਰ ਸਿਰ ਜਿਹੜਾ ਪੈਰਾਂ ਤੇ ਝੁਕਦਾ, ਇਹ ਪੈਰਾਂ ਦੀ ਬੜੀ ਘਾਲ ਕਮਾਈ। ਜੇ ਦੁਨੀਆਂ ਦੇ ਲੋਕ ਸਭ ਚਿਹਨ ਛੱਡ ਪੂਜੀਏ, ਕੌਣ ਕਰਮ ਕਮਾਉਂਦੇ? ਸਾਰਿਆਂ ਨਿਸ਼ਾਨਾਂ ਨੂੰ, ਚਿੰਨ੍ਹਾਂ ਨੂੰ, ਮੰਗਾਂ ਨੂੰ ਛੱਡ ਕੇ ਚਰਨਾਂ ਦੀ ਪੂਜਾ ਹੁੰਦੀ। ਇੱਕ ਤਾਂ ਇਹਨਾਂ ਦੀ ਘਾਲ ਕਮਾਈ ਇਹ ਆ ਵੀ ਮੂੰਹ, ਅੱਖੀ, ਨੱਕ, ਕੰਨ, ਹੱਥ ਦੇ ਭਾਰ ਉਚਾਉਂਦੇ। ਮੂੰਹ ਦਾ, ਅੱਖਾਂ ਦਾ, ਨੱਕ ਦਾ, ਕੰਨ ਦਾ ਸਾਰਾ ਭਾਰ ਚੁੱਕੀ ਫਿਰਦੇ ਨੇ। ਸਵਾਲ ਪੈਦਾ ਹੋਇਆ, ਇਹ ਕੇਵਲ ਗੁਰਸਿੱਖਾਂ ਦੇ ਚਰਨ ਥੋੜਾ ਚੁੱਕੀ ਫਿਰਦੇ ਆ, ਸਾਰਿਆਂ ਦੇ ਚਰਨ ਹੀ ਚੁੱਕੀ ਫਿਰਦੇ ਮੂੰਹ ਦਾ ਭਾਰ, ਸਾਰਿਆਂ ਦੇ ਚਰਨੀ ਅੱਖਾਂ ਦਾ ਭਾਰ, ਨੱਕ ਦਾ ਭਾਰ, ਹੱਥਾਂ ਦਾ ਭਾਰ, ਸਾਰਿਆਂ ਦੇ ਚਰਨ ਚੁੱਕੀ ਫਿਰਦੇ, ਗੁਰਸਿੱਖਾਂ ਦੇ ਚਰਨ ਕਿਤੇ ਜ਼ਿਆਦਾ ਥੋੜਾ ਚੁੱਕਦੇ ਆ। ਮਹਾਰਾਜ ਅੱਗੇ ਜਾ ਕੇ ਭਾਈ ਗੁਰਦਾਸ ਵਿੱਚ ਵੱਸ ਕੇ ਦੱਸਦੇ ਨੇ ਕਿ ਗੁਰ ਚਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਇਹ ਗੁਰੂ ਦੀ ਸ਼ਰਨ ਵਿੱਚ, ਗੁਰੂ ਦੀ ਸੰਗਤ ਵਿੱਚ ਰੋਜ਼ ਚੱਲ ਚੱਲ ਕੇ ਜਾਂਦੇ ਨੇ। ਫਿਰ ਮਨ ਵਿੱਚ ਸਵਾਲ ਪੈਦਾ ਹੋਇਆ, ਠੀਕ ਆ ਰੋਜ਼ ਚੱਲ ਕੇ ਜਾਂਦੇ ਨੇ, ਪਰ ਰੋਜ਼ ਚੱਲ ਕੇ ਜਾਣ ਵਾਲੇ ਕਿਹੜਾ ਸਾਰੇ ਬ੍ਰਹਮ ਗਿਆਨੀ? ਰੋਜ਼ ਚੱਲ ਕੇ ਜਾਣ ਵਾਲੇ ਕਿਹੜਾ ਸਾਰੇ ਮਹਾਂਪੁਰਸ਼ ਤੱਤ ਬੇਤੇ ਬਣ ਗਏ? ਤਾਂ ਭਾਈ ਗੁਰਦਾਸ ਕਹਿੰਦੇ ਨਹੀਂ, ਜਿਹੜੇ ਰੋਜ਼ ਚੱਲ ਕੇ ਜਾਂਦੇ ਨੇ ਉਹਨਾਂ ਦਾ ਜੀਵਨ ਹੌਲੀ ਹੌਲੀ ਪਲਾ ਕਿਸ ਤਰ੍ਹਾਂ ਦਾ ਬਣ ਜਾਂਦਾ? ਵਤਨ ਪਾਰੇ ਉਪਕਾਰ ਨੂੰ ਉਹ ਪਾਰ ਵਸਾਉਂਦੇ, ਉਹ ਪਰਉਪਕਾਰ ਵਾਸਤੇ ਵਿਚਰਦੇ ਨੇ, ਪਰਉਪਕਾਰ ਵਾਸਤੇ ਆਪਣੀਆਂ ਜਾਨਾਂ ਦੇ ਦਿੰਦੇ ਨੇ, ਆਪਣਾ ਧਨ ਦੇ ਦਿੰਦੇ ਨੇ, ਆਪਣਾ ਸਰੀਰ ਤਾਂ ਦਿੰਦੇ ਨੇ, ਆਪਣਾ ਪਰਿਵਾਰ ਵੀ ਵਾਰ ਦਿੰਦੇ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਗੁਰਸਿੱਖਾਂ ਦੇ ਚਰਨ ਧਨ ਹਨ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹਟਾਉਂਦੇ। ਇਹ ਪਸ਼ੂ ਧਨ ਭਾਗ ਪਸ਼ੂਆਂ ਦੇ, ਜਿਨ੍ਹਾਂ ਦੇ ਚਮੜੇ ਦੇ ਜੋੜੇ ਬਣਦੇ ਨੇ ਤੇ ਗੁਰਸਿੱਖ ਪਹਿਣਦੇ। ਕਹਿੰਦੇ ਕਿੰਨਾ ਚੰਗਾ ਹੁੰਦਾ ਜੇ ਕਿਤੇ ਮੇਰੀ ਖੱਲ ਦੇ ਚਮੜੇ ਦੇ, ਮੇਰੀ ਖੱਲੜੀ ਦੇ ਜੋੜੇ ਬਣਦੇ ਤੇ ਗੁਰਸਿੱਖ ਪਹਿਣ ਲਈ, ਬਹੁਤ ਚੰਗੀ ਗੱਲ ਹੋਣੀ ਸੀ। ਪਰ ਅਖੀਰ ਵਿੱਚ ਕਹਿੰਦੇ ਮਸਤਕ ਲੱਗੇ ਸਾਧ ਰੇਣ ਵੱਡ ਭਾਗ, ਜਿੰਨਾ ਕਿੱਥੇ ਇੰਨੀ ਚੰਗੀ ਕਿਸਮਤ ਮੇਰੀ, ਕਿੱਥੇ ਇੰਨੇ ਚੰਗੇ ਭਾਗ ਮੇਰੇ। ਗੁਰਸਿੱਖਾਂ ਦੇ ਚਰਨਾਂ ਦੀ ਧੂੜ ਉਹਨਾਂ ਨੂੰ ਪ੍ਰਾਪਤ ਹੁੰਦੀ ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ, ਪਸ਼ੂਆਂ ਦੇ ਬੜੇ ਚੰਗੇ ਭਾਗ, ਉਹਨਾਂ ਦੇ ਚਮੜੇ ਦੇ ਜਦੋਂ ਜੋੜੇ ਬਣਦੇ ਨੇ ਗੁਰਸਿੱਖ ਪਹਿਣਦੇ ਨੇ। ਹੇ ਮਹਾਰਾਜ ਕਿਰਪਾ ਕਰੋ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹਟਾਉਂਦੇ, ਮਸਤਕ ਲੱਗੇ ਸਾਧ ਰਿਣ ਵੱਡ ਭਾਗ, ਜਿਨ੍ਹਾਂ ਦੇ ਇਹ ਗੁਰਸਿੱਖ ਦਾ ਜੀਵਨ ਹੈ, ਇਹ ਸੇਵਕ ਦਾ ਜੀਵਨ ਹੈ, ਗਤ ਹੋਵੇ ਸੰਤੈ ਲੱਗ ਪਾਈ। ਐਸੇ ਹੀ ਗੁਰਸਿੱਖ ਪਿਆਰੇ, ਐਸੇ ਹੀ ਵਾਹਿਗੁਰੂ ਦੇ ਪਿਆਰੇ, ਹੋਂ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ, ਹਰ ਅੰਦਰ ਸੁਰੀ ਪਕਾਰ ਢਾਡੀ ਮੁਖ ਲਾਇਆ। ਪੁੱਛਿਆ ਢਾਡੀ ਸਦਕੇ ਕਿਸ ਅਰਥ ਤੂੰ ਆਇਆ, ਮੰਗਿਆ ਕਾ ਪੁੱਛਿਆ ਕਾਹਦੇ ਵਾਸਤੇ ਆਇਆ? ਕਹਿੰਦਾ ਮਹਾਰਾਜ ਕਿਰਪਾ ਕਰਕੇ ਦਰਸ਼ਨ ਬਖਸ਼ੋ, ਆਪਣੇ ਨਾਮ ਦੇ ਨਾਲ ਪਿਆਰ ਬਖਸ਼ੋ। ਇਸ ਤਰ੍ਹਾਂ ਮਹਾਰਾਜ ਨੇ ਢਾਡੀ ਸਿੰਘਾਂ ਦੀ ਸਿਫਤ ਕੀਤੀ ਹੈ, ਗੁਰਸਿੱਖ ਪਿਆਰੇ ਭਾਈ ਰਿਸ਼ਪਾਲ ਸਿੰਘ ਹੋਣੀ, ਭਾਈ ਰਿਸ਼ਪਾਲ ਸਿੰਘ, ਇਹਨਾਂ ਦਾ ਜਥਾ ਆਪਾਂ ਨੂੰ ਗੁਰ ਇਤਿਹਾਸ ਨਾਲ ਜੋੜੇਗਾ। ਸਰਵਣ ਕਰੋ ਜੀ ਪ੍ਰੇਮ ਨਾਲ ਇਤਿਹਾਸ, ਸਾਰੀ ਸੰਗਤ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।